ਸਤਨਾਮ ਸ਼੍ਰੀ ਵਾਹਿਗੁਰੂ। ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੁ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਜਿਨ੍ਹਾਂ ਦਸੰਦਣਿਆ ਦੁਰਮਤ ਵੰਨਿਆ, ਮਿੱਤਰ ਸਾਡੇ ਸਈ। ਆਉ ਟੁੰਡੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇਈ। ਕੋਈ ਜਨ ਹਰ ਸਿਉਂ ਦੇਵੈ ਜੋਰ, 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 ਹਰ ਸਿਉਂ ਦੇ ਹਰ ਸਿਉਂ ਦੇਵੈ ਜੋਰ, ਕੋਈ ਜਨ ਹਰ ਸਿਉਂ ਦੇਵੈ ਜੋਰ। ਹਰ ਸਿਉਂ ਦੇਵੈ ਜੋਤ, ਚਰਨ ਕਹੋ ਬਖੋ ਸੁਭ ਰਸਨਾ ਦੀਜੈ ਪ੍ਰਾਨ ਅਕੋਤ। ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ। ਆਇਓ ਸ਼ਰਨ ਦੀਨ ਦੁਖ ਪੰਜਨ, ਚਿਤ ਵੋ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ ਜਿਨ੍ਹਾਂ ਬਸੰਦੜਿਆਂ ਤੁਰ ਮਤ ਵੰਝੈ ਆਵਹੁ ਭੈਣੇ ਗਲ ਮਿਲ ਹੈ ਅੰਕ ਸਹੇਲੜੀਆਂ ਮਿਲ ਕੇ ਕਰ ਹੈ ਕਹਾਣੀਆਂ ਮਿਲ ਕੇ ਕਰ ਹੈ ਕਹਾਣੀਆਂ ਸਮਰਤ ਕੰਥ ਕੀਆਂ ਜਿਨ੍ਹਾਂ ਦਸੰਦੜਿਆਂ ਧੁਰ ਮਤ ਵੰਝੈ ਸੰਦੜਿਆਂ ਤੁਰ ਮਤ ਮੰਨੈ ਮਿੱਤਰ ਸਾਡੇ ਸੇਈ ਤੈ ਜਿਨ੍ਹਾਂ ਸੰਦੜਿਆਂ ਤੁਰ ਮਤ ਮੰਨੈ ਮਿੱਤਰ ਸਾਡੇ ਸੇਈ ਤੈ ਮਿਲਿਆ ਵਾਹਿਗੁਰੂ ਵਾਹਿਗੁਰੂ ਜਿੱਥੇ ਆਵੇ ਮਿਲੀ ਉਹਨਾਂ ਪਿਆਰਿਆਂ ਨਾ ਮਿਲਿਆ ਤੇਰਾ ਨਾਮ ਜਿੱਥੇ ਆਵੇ ਮਿਲੀ ਉਹਨਾਂ ਪਿਆਰਿਆਂ ਸਤਿਗੁਰਾਂ ਦੀ ਸਾਚੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਬੈਠਣ ਦਾ ਵੱਡੇ ਕੀਆਂ ਵਡਿਆਈਆਂ ਕਰਨ ਦਾ ਇਸ ਭਾਗ ਸਮਾਂ ਬਖਸ਼ਿਆ ਹੈ ਜਿਤਨਾ ਕੁ ਸਮਾਂ ਮਰਜ ਬਖਸ਼ਦੇ ਨੇ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ ਤਾਂ ਜੋ ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲਿਆ ਜਾ ਸਕੇ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬੋਹੋ ਅਨਰੁੱਤ ਨਾਹੀ ਨਾਹੀ ਮਤ ਪਰਮ ਭੁੱਲੋ ਭੁੱਲੋ ਮਨ ਰੁੱਤ ਨਾਮ ਰੇ ਕਲਯੁਗ ਦੇ ਸਮੇਂ ਨੂੰ ਲੋਕ ਮਾੜਾ ਗਿਣਦੇ ਨੇ ਕਿ ਕਲਯੁਗ ਹੈ ਨਾਮ ਜਪਿਆ ਨਹੀਂ ਜਾਂਦਾ ਕਲਯੁਗ ਹੈ ਜੀ ਨਾਮ ਜਪਣ ਹੀ ਨਹੀਂ ਦਿੰਦਾ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਕਲਯੁਗ ਹੀ ਨਾਮ ਬੀਜਣ ਦੀ ਰੁੱਤ ਹੈ ਵੱਤ ਤੇ ਹੁਣ ਲੱਗੀ ਹੈ ਕੋਈ ਸਮਾਂ ਸੀ ਸਤਯੁਗ ਸੱਤ ਤ੍ਰੇਤਾ ਜੱਗੀ ਤ੍ਰੇਤੇ ਵਿੱਚ ਜੱਗ ਹੁੰਦੇ ਸੀ ਸਤਯੁਗ ਵਿੱਚ ਬਹੁਤ ਬਹੁਤ ਲੋਕ ਸਤ ਧਰਮ ਤੇ ਚੱਲਦੇ ਸੀ ਤ੍ਰੇਤੇ ਵਿੱਚ ਜੱਗ ਕਰਨ ਨਾਲ ਭਲਾ ਹੁੰਦਾ ਸੀ ਦੁਆਪਰ ਪੂਜਾ ਚਾਰ ਦੁਆਪਰ ਵਿੱਚ ਪੂਜਾ ਹੋਣ ਲੱਗ ਪਈ ਤੀਨੋ ਯੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਆਧਾਰ ਕਲਯੁਗ ਦੇ ਵਿੱਚ ਭਲਾ ਨਾਮ ਨਾਲ ਹੋਣਾ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਗੁਰੂ ਵਾਲੇ ਬਣੇ ਤੋਂ ਬਿਨਾਂ ਭਲਾ ਨਹੀਂ। ਸੋ ਹੁਣ ਨਾਮ ਬੀਜਣ ਦੀ ਰੁੱਤ ਹੈ, ਵੱਤ ਲੱਗੀ ਹੈ। ਉਹ ਜ਼ਿਮੀਂਦਾਰੀ ਕਾਹਦਾ ਜਿਹਨੂੰ ਵੱਤ ਦਾ ਹੀ ਪਤਾ ਨਹੀਂ, ਉਹ ਗੁਰਸਿੱਖੀ ਕਾਹਦਾ, ਉਹ ਮਨੁੱਖੀ ਕਾਹਦਾ ਜਿਹਨੂੰ ਪਤਾ ਹੀ ਨਹੀਂ ਕਿ ਹੁਣ ਨਾਮ ਬੀਜਣ ਦੀ ਵੱਤ। ਕਲਯੁੱਗ ਦਾ ਸਮਾਂ ਹੈ, ਮਨੁੱਖਾ ਸਰੀਰ ਮਿਲਿਆ, ਇਹ ਵੱਤ ਲੱਗੀ ਹੈ ਵਾਹਿਗੁਰੂ ਦਾ ਨਾਮ ਬੀਜਣ ਦੀ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼। ਮਨ ਨੂੰ ਕਿਸਾਨ ਬਣਾ ਕੇ ਤਨ ਰੂਪੀ ਖੇਤ ਵਿੱਚ ਨਾਮ ਰੂਪੀ ਬੀਜ ਬੀਜਣਾ ਕਰੀਏ, ਤਾਂ ਜੋ ਪਿਛਲਾ ਬੀਜਿਆ ਜਵੜ ਰਹੇ ਹਾਂ ਅੱਗੇ ਤੋਂ ਪਛਤਾਉਣਾ ਨਾ ਪਵੇ। ਕਿਉਂਕਿ ਬਹੁਤ ਲੋਕ ਇਹ ਗੱਲ ਕਹਿੰਦੇ ਨੇ, ਫਲਾਣਾ ਤੇ ਜਪਦਾ ਵੀ ਨਹੀਂ, ਉਹਦਾ ਕੋਲ ਉਹਦੇ ਕੋਲ ਸਾਰੇ ਹੀ ਸੁੱਖ ਹਨ, ਉਹ ਤੇ ਕੋਈ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ, ਉਹਦੇ ਕੋਲ ਮਾਇਆ ਵੀ ਬੜੀ ਹੈ, ਧਨ ਦੌਲਤ ਬਹੁਤ ਹੈ। ਪਰ ਇਹ ਸਤਸੰਗ ਕੋਈ ਪਿਛਲਾ ਬੀਜਿਆ ਜਿਹੜਾ ਅੱਜ ਵੱਢ ਰਿਹਾ, ਜੇ ਪਿਛਲਾ ਬੀਜਿਆ ਅੱਜ ਵੱਢ ਰਹੇ ਹਾਂ ਤੇ ਅੱਗੇ ਵੀ ਤੇ ਅਸੀਂ ਬੀਜਣਾ। ਜੇ ਕਣਕ ਦੇ ਭੜੋਲੇ ਭਰ ਲੈਂਦੇ ਹਾਂ, ਡਰੰਮ ਭਰ ਲੈਂਦੇ ਹਾਂ ਤੇ ਜਦੋਂ ਖਤਮ ਹੋ ਜਾਂਦੇ ਆ ਫਿਰ ਦੁਬਾਰਾ ਭਰਨੇ ਪੈਂਦੇ। ਪਿਛਲਾ ਅੱਜ ਵੱਢ ਰਹੇ ਹਾਂ, ਅੱਜ ਸੁੱਖ ਹਨ, ਅੱਜ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ, ਤੇ ਜੇ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਆ ਅੱਗੇ ਵੀ ਬੀਜੀਏ, ਜੇ ਅੱਗੇ ਨਾ ਬੀਜਾਂਗੇ ਫਿਰ ਪਛਤਾਉਣਾ ਪਏਗਾ। ਤੇ ਜਿਹਾ ਬੀਜਾ ਸੋ ਲੋਣਾ, ਕਰਮਾ ਸੰਧੜਾ ਖੇਤ, ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਫਿਰ ਵੱਢਣਾ ਪੈਣਾ। ਧਰਤੀ ਵਿੱਚ ਜੋ ਬੀਜੋ ਧਰਤੀ ਝੂਠ ਨਹੀਂ ਬੋਲਦੀ, ਜੋ ਬੀਜਾਂਗੇ ਉਹੀ ਉੱਗ ਪਏਗਾ। ਤੇ ਅਸੀਂ ਜਿਹੜੇ ਕਰਮ ਕਰ ਰਹੇ ਹਾਂ, ਜੋ ਬੀਜ ਬੀਜ ਰਹੇ ਹਾਂ, ਵੱਢਣਾ ਸਾਨੂੰ ਇਹ ਵੀ ਪੈਣਾ। ਜੇ ਬੀਜ ਦੁੱਖ ਲੈਣ ਵਾਲਾ ਪਾ ਰਹੇ ਹਾਂ ਤੇ ਫਿਰ ਇੱਛਾ ਸੁੱਖ ਦੀ ਨਾ ਰੱਖੀਏ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਜੇ ਬੀਜ ਦਾ ਕੀ ਕਰਿਆ ਤੇ ਦਾਖਾਂ ਕਿੱਥੋਂ ਮਿਲ ਜਾਣਗੀਆਂ। ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਭਾਲਦਾ ਬਜੌਰ ਦੀਆਂ ਦਾਖਾਂ ਤੇ ਬੀਜ ਬੀਜ ਦਾ ਕਿੱਕਰਾਂ ਦੇ, ਇਹ ਨਹੀਂ ਹੋ ਸਕਦਾ। ਜੇ ਸੁੱਖ ਲੈਣਾ ਤੇ ਸੁੱਖ ਲੈਣ ਵਾਲਾ ਬੀਜ ਵੀ ਬੀਜਣਾ ਪੈਣਾ। ਸਾਰੀ ਦੁਨੀਆਂ ਸੁੱਖ ਦੀ ਇੱਛਾ ਰੱਖਦੀ, ਮਨ ਦੀ ਸ਼ਾਂਤੀ ਹੋਵੇ ਅਸੀਂ ਸੁਖੀ ਹੋ ਜਾਈਏ, ਪਰ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਸੁੱਖ ਨਸੀਬ ਨਹੀਂ ਹੁੰਦਾ। ਕਾਰਨ ਕੀ ਹੈ ਇਹਦਾ? ਅਸੀਂ ਝਾਤੀ ਮਾਰ ਕੇ ਵੇਖੀਏ ਕਿਤੇ ਸੁੱਖ ਲੱਭਣੇ ਆ ਜਿੱਥੇ, ਜਿਹੜਾ ਬੀਜ ਬੀਜਿਆ ਕਿਤੇ ਉਹ ਤੇ ਗਲਤ ਨਹੀਂ। ਹੁਣ ਜੇ ਅਲਮਾਰੀ ਵਿੱਚ ਕੋਈ ਚੀਜ਼ ਰੱਖੀ ਹੈ ਤੁਸੀਂ ਪੇਟੀ ਚੋਂ ਲੱਭਦੇ, ਫਿਰ ਉਹ ਕਿੱਥੋਂ ਲੱਭੇਗੀ? ਜਿਹੜੀ ਪੇਟੀ ਚ ਰੱਖੀ ਆ ਉਹ ਅਲਮਾਰੀ ਸਾਰੀ ਬੋਲੀ ਜੋ ਉੱਥੋਂ ਕਿੱਥੇ ਲੱਭੇਗੀ? ਮਹਾਰਾਜ ਕਹਿੰਦੇ ਆ, ਜੇ ਸੁੱਖ ਲੈਣਾ ਹੈ ਤੇ ਸੁੱਖ ਤੈਨੂੰ ਗੁਰੂ ਦਿਆਂ ਚਰਨਾਂ ਚੋਂ ਮਿਲਣਾ। ਸੁੱਖ ਨਾਮ ਕਰਕੇ ਆ, ਭਜਨ ਵਿੱਚ ਆ, ਸਿਮਰਨ ਵਿੱਚ ਆ। ਅਸੀਂ ਸੁੱਖ ਲੱਭਨੇ ਆ ਪੁੱਤਰਾਂ ਧੀਆਂ ਚੋਂ, ਅਸੀਂ ਸੁੱਖ ਲੱਭਨੇ ਆ ਰਿਸ਼ਤੇਦਾਰੀਆਂ ਚੋਂ। ਸੁੱਖ ਪਿਆ ਕਿਤੇ ਹੋਰ ਆ, ਬੰਦਾ ਲੱਭਦਾ ਕਿਤੇ ਹੋਰ ਆ। ਸਾਡੀ ਸਾਰੀ ਜ਼ਿੰਦਗੀ ਲੰਘ ਚੱਲੀ ਆ, ਬਹੁਤ ਦਾੜੀਆਂ ਚਿੱਟੀਆਂ ਹੋ ਗਈਆਂ ਨੇ, ਉਮਰ ਬੀਤਦੀ ਜਾ ਰਹੀ ਆ, ਪਰ ਸਤਸੰਗ ਬੱਚਿਆਂ ਵਿੱਚੋਂ ਸੁੱਖ ਲੱਭਦੇ ਰਹੇ ਲੱਭਦੇ ਰਹੇ, ਆਪ ਹੀ ਦੁਖੀ ਹੋ ਗਏ, ਦੁੱਖਾਂ ਨੇ ਘੇਰ ਲਿਆ। ਮਹਾਰਾਜ ਕਹਿੰਦੇ ਨੇ, ਨਾਮ ਤੋਂ ਬਿਨਾਂ ਜੇ ਹੋਰ ਕੁਝ ਮੰਗੇਗਾ ਤੇ ਦੁੱਖ ਸਹੇੜ ਲਏਗਾ। ਬਚਨ ਆਪਾਂ ਪੜ੍ਹਨੇ ਆ ਨਾ ਸੱਚੇ ਪਾਤਸ਼ਾਹ ਦਾ, ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਤੇਰੇ ਨਾਮ ਤੋਂ ਬਿਨਾਂ ਜੇ ਕੁਝ ਹੋਰ ਮੰਗਣੇ ਆ ਉੱਤੇ ਦੁੱਖ ਸਹੇੜ ਲੈਂਦੇ ਆ, ਪੁੱਤਰ ਨਹੀਂ ਤਾਂ ਦੁੱਖ। ਫਿਰ ਸਤਸੰਗ ਜੀ, ਪੁੱਤਰ ਜਨਮ ਲੈ ਲਵੇ, ਜੇ ਸਤਸੰਗ ਬਿਮਾਰ ਹੋਵੇ ਜਾਂ ਕੋਈ ਅੰਗ ਪੈਰ ਕੰਮ ਨਾ ਕਰਦਾ ਹੋਵੇ ਫਿਰ ਦੁੱਖ, ਜੇ ਫਿਰ ਵੱਡਾ ਹੋ ਕੇ ਪੜ੍ਹੇ ਨਾ ਤਾਂ ਦੁੱਖ, ਜੇ ਸਤਸੰਗਤ ਫਿਰ ਗਲਤ ਢਾਣੀਆਂ ਵਿੱਚ ਬਹਿਣਾ ਸ਼ੁਰੂ ਕਰ ਦਿੱਤੇ ਕਰ ਦੇਵੇ, ਸੰਗਤ ਮਾੜੀ ਹੋ ਜਾਵੇ ਤਾਂ ਦੁੱਖ, ਜੇ ਫਿਰ ਚੰਗਾ ਰਿਸ਼ਤਾ ਨਾ ਆਵੇ ਤਾਂ ਦੁੱਖ, ਜੇ ਫਿਰ ਨੂੰਹ ਸਤਸੰਗ ਜੀ ਚੰਗੀ ਨਾ ਆਵੇ ਤਾਂ ਦੁੱਖ, ਜੇ ਫਿਰ ਗਾਂ ਪੋਤਾ ਨਾ ਹੋਵੇ ਤਾਂ ਦੁੱਖ, ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਕਹਿੰਦੇ ਤੇਰੇ ਨਾਮ ਤੋਂ ਬਿਨਾਂ ਹੋਰ ਕੁਝ ਮੰਗ ਕੇ ਵੇਖ ਲਿਆ ਪਰ ਦੁੱਖ ਸੇੜ ਲਿਆ। ਖੁਸ ਤੇ ਸਤਸੰਗਤ ਜੇ ਸੁੱਖ ਲੈਣਾ ਤੇ ਆਪਣਾ ਦੁੱਖ ਖਤਮ ਕਰਨਾ ਪੈਣਾ। ਵਾਹਿਗੁਰੂ, ਜੇ ਦੁੱਖ ਖਤਮ ਕਰਨਾ ਤੇ ਆਪਣੀ ਭੁੱਖ ਖਤਮ ਕਰਨੀ ਪੈਣੀ। ਜੇ ਚੰਗੀ ਤਰ੍ਹਾਂ ਨਿਗਾਹ ਮਾਰਾਂਗੇ ਅਸਲ ਵਿੱਚ ਸਾਡੀ ਭੁੱਖ ਹੀ ਸਾਡੇ ਦੁੱਖਾਂ ਦਾ ਕਾਰਨ ਹੈ। ਜੇ ਅਸੀਂ ਆਪਣੀ ਭੁੱਖ ਖਤਮ ਕਰ ਦਈਏ ਦੁੱਖ ਆਪਣੇ ਆਪ ਖਤਮ ਹੋ ਜਾਣਗੇ। ਜਿਸ ਬੰਦੇ ਨੂੰ ਭੁੱਖ ਕੋਈ ਨਹੀਂ ਤੁਸੀਂ ਉਹਦੇ ਵੱਲ ਵੇਖੋ ਉਹਨੂੰ ਦੁੱਖ ਵੀ ਕੋਈ ਨਹੀਂ। ਇੱਕ ਛੱਪਰੀ ਚ ਰਹਿੰਦਾ ਹੈ ਉਹਨੂੰ ਭੁੱਖ ਹੀ ਕੋਈ ਨਹੀਂ ਵੱਡੀ ਕੋਠੀ ਬਣਾਉਣ ਦੀ, ਉਹ ਸੁੱਖ ਦੀ ਨੀਂਦ ਸੌਂ। ਜਿਹੜਾ ਨਾਲ ਦਾ ਉਹਦਾ ਭਰਾ ਹੈ ਉਹਨੂੰ ਭੁੱਖ ਲੱਗੀ ਪਈ ਹੈ ਵੀ ਏਡੀ ਵੱਡੀ ਕੋਠੀ ਬਣਾਉਣੀ ਹੈ, ਉਹਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ, ਸੁਪਨੇ 'ਚ ਵੀ ਕੋਠੀ ਦਿਸੀ ਜਾਂਦੀ ਹੈ। ਦੁੱਖ ਸਹੇੜ ਲਿਆ। ਮੋਟਰਸਾਈਕਲ ਰੱਬ ਨੇ ਦਿੱਤਾ ਹੈ, ਬਸ ਕੋਲੋਂ ਦੀ ਲੰਘ ਗਈ ਗੱਡੀ, ਭੁੱਖ ਲੱਗ ਗਈ ਵੀ ਯਾਰ ਗੱਡੀ ਚਾਹੀਦੀ ਹੈ। ਉਹ ਗੱਡੀ ਦੀ ਭੁੱਖ ਕਾਹਦੀ ਲੱਗੀ? ਹੁਣ ਰਾਤ ਨੂੰ ਸੁਪਨੇ 'ਚ ਵੀ ਗੱਡੀ 'ਚ ਗੱਡੀ ਦਿਸਦੀ ਹੈ, ਸੁਪਨੇ ਵਿੱਚ ਵੀ ਗੱਡੀ ਨਜ਼ਰ ਆਉਂਦੀ ਹੈ। ਹਰ ਵੇਲੇ ਖਿਆਲ ਉਸੇ ਪਾਸੇ ਰਹਿੰਦਾ, ਭੁੱਖ ਲੱਗ ਗਈ। ਜੇ ਅਸੀਂ ਭੁੱਖ ਲਾ ਲਈ ਤੇ ਦੁੱਖ ਆਪਣੇ ਆਪ ਆ ਜਾਣਾ, ਚਿੰਤਾ ਆ ਜਾਣੀ ਹੈ। ਜੇ ਸਤਸੰਗ ਜੀ ਆਪਣੀ ਚਾਹਨਾ ਖਤਮ ਕਰ ਦਈਏ, ਆਪਣੀ ਡਿਮਾਂਡ ਖਤਮ ਕਰ ਦਈਏ, ਆਪਣੀ ਭੁੱਖ ਖਤਮ ਕਰ ਦਈਏ, ਆਪਣੀ ਇੱਛਾ ਖਤਮ ਕਰ ਦਈਏ ਤੇ ਦੁੱਖ ਆਪਣੇ ਆਪ ਖਤਮ ਹੋ ਜਾਏਗਾ। ਤੇ ਦੁਨੀਆਂ ਵਿੱਚ ਉਹਨਾਂ ਲੋਕਾਂ ਵੱਲ ਵੇਖੋ ਜਿਨ੍ਹਾਂ ਦੀ ਭੁੱਖ ਛੋਟੀ ਹੈ, ਉਹਨਾਂ ਦਾ ਦੁੱਖ ਵੀ ਛੋਟਾ ਹੀ ਹੈ। ਜਿਨ੍ਹਾਂ ਦੀ ਭੁੱਖ ਵੱਡੀ ਹੈ ਉਹਨਾਂ ਦਾ ਦੁੱਖ ਉੱਡਾ ਹੀ ਵੱਡਾ। ਜਿਹਨੂੰ ਬਸ ਇੱਕ ਕਮਰਾ ਪਾਉਣ ਦੀ ਇੱਛਾ ਉਹਦਾ ਦੁੱਖ ਛੋਟਾ ਹੈ, ਜਿਹਨੂੰ ਵੱਡੀ ਕੋਠੀ ਬਣਾਉਣ ਦੀ ਇੱਛਾ ਉਹਦਾ ਦੁੱਖ ਵੀ ਫਿਰ ਵੱਡਾ ਹੈ। ਉਹਨੂੰ ਡਬਲ ਕੰਮ ਕਰਨਾ ਪੈਂਦਾ, ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਫਿਕਰ ਰਹਿੰਦਾ ਹਰ ਵੇਲੇ। ਭੁੱਖ ਖਤਮ ਕਰੀਏ ਦੁੱਖ ਆਪਣੇ ਆਪ ਖਤਮ ਹੋ ਜਾਏਗਾ। ਜਿੰਨਾ ਚਿਰ ਭੁੱਖ ਨਹੀਂ ਮੁੱਕਦੀ ਉਹਨਾਂ ਚਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਦੁੱਖ ਖਤਮ ਕਰ ਸਕੇ। ਤੇ ਫਿਰ ਸਾਧ ਸੰਗਤ ਵਿੱਚ ਆਉਣ ਦਾ ਕੀ ਫਾਇਦਾ? ਸਾਧ ਸੰਗਤ ਵਿੱਚ ਆਉਣ ਕਰਕੇ ਨਾਮ ਦੀ ਭੁੱਖ ਲੱਗ ਪੈਂਦੀ ਹੈ। ਜਦੋਂ ਨਾਮ ਜਪਨੇ ਆ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਨਾਮ ਨਾਲ ਸੰਤੋਖ ਆ ਜਾਣਾ, ਜਦੋਂ ਸੰਤੋਖ ਆ ਗਿਆ ਤੇ ਭੁੱਖ ਖਤਮ ਹੋ ਜਾਣੀ ਹੈ। ਜਿਹਦੀ ਭੁੱਖ ਮੁੱਕ ਜਾਣੀ ਮੁੱਕ ਗਈ ਤੇ ਉਹਦਾ ਦੁੱਖ ਆਪੇ ਖਤਮ ਹੋ ਗਿਆ। ਚਾਹ ਗਈ ਚਿੰਤਾ ਮਿਟੀ, ਜਿਹਦੀ ਚਾਹ ਨਾ ਗਈ ਉਹਦੀ ਚਿੰਤਾ ਖਤਮ ਹੋ ਗਈ। ਚਾਹ ਗਈ ਚਿੰਤਾ ਮਿਟੀ ਮਨੁਆ ਬੇਪਰਵਾਹ, ਜਿਸ ਕੋ ਕਿਸ਼ੂ ਨਾ ਚਾਹੀਏ ਸੋਈ ਸ਼ੈਨ ਸ਼ਾਹ। ਹੁਣ ਆਪਾਂ ਕਹਿੰਦੇ ਅਸੀਂ ਦੁਖੀ ਹਾਂ, ਬਾਹਰਲਿਆਂ ਦੇਸ਼ਾਂ ਵਾਲੇ ਇੱਥੇ ਵੀ ਕੁਝ ਬੈਠੇ ਹੋਣਗੇ ਪ੍ਰੇਮੀ, ਪਰ ਤੁਸੀਂ ਬਾਹਰਲਿਆਂ ਦੇਸ਼ਾਂ ਵਿੱਚ ਜਾ ਕੇ ਵੇਖੋ। ਮੈਂ ਕਈ ਵਾਰੀ ਹੈਰਾਨ ਹੋਈਦਾ ਵੀ ਜਿਹਦੇ ਕੋਲ ਘਰ ਨਹੀਂ ਉਹ ਤੇ ਰੋਵੇ, ਜਿਹਦੇ ਕੋਲ 10-10 ਘਰ ਨੇ ਉਹ ਕਿਉਂ ਰੋਂਦਾ, ਜਿਹਦੇ ਕੋਲ ਗੱਡੀ ਨਹੀਂ ਉਹ ਤੇ ਰੋਵੇ, ਜਿਨ੍ਹਾਂ ਦੇ ਘਰ 'ਚ 4 ਖੜੀਆਂ ਨੇ ਉਹ ਕਿਉਂ ਰੋਂਦਾ, ਜਿਹਦੇ ਕੋਲ ਬੱਚਾ ਨਹੀਂ ਉਹ ਤੇ ਰੋਵੇ, ਜਿਹਦੇ 5-7 ਹੈਗੇ ਨੇ ਉਹ ਵੀ ਰੋਈ ਜਾਂਦਾ। ਹੁਣ ਵੇਖੋ ਜੇ ਗਰੀਬ ਦੇ ਘਰ ਜਾਂਦੇ ਆ ਉਹ ਤੇ ਕਹਿੰਦਾ ਅਰਦਾਸ ਕਰੋ ਬਾਬਾ ਜੀ ਕੋਈ ਭਲਾ ਹੋਵੇ, ਤੇ ਜੇ ਬਾਹਰਲੇ ਦੇਸ਼ਾਂ ਜਾ ਕੇ ਵੇਖੀ ਅਰਬਾਂ ਪਤੀ ਮਾਲਕ ਨੇ, ਅਰਬਾਂ ਦੇ ਮਾਲਕ ਨੇ, ਤੇ ਉਹ ਵੀ ਹੱਥ ਜੋੜ ਕੇ ਆਖਣਗੇ ਅਰਦਾਸ ਕਰੋ ਮਨ ਨੂੰ ਸ਼ਾਂਤੀ ਕੋਈ ਨਹੀਂ। ਹੁਣ ਉਦੋਂ ਅੱਗੇ ਸੁੱਖ ਕਿੱਥੇ ਆ? ਜਿਹੜੇ 7 ਸਮੁੰਦਰ ਪਾਰ ਚਲੇ ਗਏ, ਜਿਹੜੇ ਬਾਹਰਲਿਆਂ ਦੇਸ਼ਾਂ ਵਿੱਚ ਅਮੈਰੀਕਾ ਕੈਨੇਡਾ ਵਿੱਚ ਬੈਠੇ ਆ, ਜੇ ਉੱਥੇ ਜਾ ਕੇ ਵੀ ਮਨ ਨੂੰ ਸ਼ਾਂਤੀ ਨਹੀਂ ਆਈ ਗਾਂ, ਫਿਰ ਸੁੱਖ ਕਿੱਥੇ ਮਿਲੇਗਾ? ਕਿਉਂਕਿ ਪਦਾਰਥਾਂ ਨਾਲ ਸੁੱਖ ਨਹੀਂ, ਇਹ ਤੇ ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਹਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਤੇ ਦੁੱਖ ਸਹੇੜੇਗਾ ਹੋਰ, ਜਿੰਨੇ ਪਦਾਰਥ ਇਹਨੂੰ ਦੇਈ ਜਾਏਗਾ ਤੇ ਬਲਦੀ ਉੱਤੇ ਤੇਲ ਦਾ ਕੰਮ ਕਰੂਗਾ। ਖੁਸ ਸਤਨਾ, ਭੁੱਖ ਹੋਰ ਵੱਧਦੀ ਜਾਏਗੀ, ਹੋਰ ਵੱਧਦੀ ਜਾਏਗੀ, ਇਹ ਘਟਣੀ ਨਹੀਂ। ਫਿਰ ਇਹਨੂੰ ਘਟਾਇਆ ਕਿਵੇਂ ਜਾਏ? ਬਸ ਇੱਕੋ ਇੱਕ ਸਿਮਰਨ ਵਿੱਚ ਬਰਕਤ ਏ, ਨਾਮ ਵਿੱਚ ਬਰਕਤ ਏ। ਜਿਹੜਾ ਨਾਮ ਜਪਣ ਵਾਲਾ ਹੋਏਗਾ ਉਹ ਸੰਤੋਖੀ ਹੋਏਗਾ, ਜਿਹੜਾ ਸੰਤੋਖੀ ਨਹੀਂ ਉਹ ਅਭਿਆਸੀ ਨਹੀਂ ਹੋ ਸਕਦਾ।
ਉਹ ਕਮਾਈ ਵਾਲਾ ਨਹੀਂ ਹੋ ਸਕਦਾ ਜਿਹਨੂੰ ਸੰਤੋਖ ਹੀ ਨਹੀਂ ਜਿਹਨੂੰ ਭੁੱਖ ਹੀ ਲੱਗੀ ਰਹਿੰਦੀ ਆ ਵੀ ਆ ਜਾਏ ਆ ਵੀ ਆ ਜਾਏ ਆ ਵੀ ਆ ਜਾਏ ਇਹਦਾ ਮਤਲਬ ਇਹ ਆ ਇਹ ਨਾਮ ਨਾਲ ਨਹੀਂ ਜੁੜਿਆ ਜਿਹੜਾ ਨਾਮ ਨਾਲ ਜੁੜਿਆ ਹੋਏਗਾ ਉਹਦੇ ਅੰਦਰ ਸੰਤੋਖ ਹੈ ਮਿਲ ਜਾਏਗਾ ਆਖੇਗਾ ਤਾਂ ਵੀ ਕੋਈ ਨਹੀਂ ਜੇ ਨਹੀਂ ਵੀ ਕੁਝ ਮਿਲੇਗਾ ਆਖੇਗਾ ਤਾਂ ਵੀ ਕੋਈ ਬਸ ਸੁੱਖ ਦੀ ਜ਼ਿੰਦਗੀ ਲੰਘ ਰਹੀ ਹੈ ਮਨ ਦੀ ਸ਼ਾਂਤੀ ਮਿਲੇ ਇਸੇ ਕਰਕੇ ਸਾਧ ਸੰਗਤ ਵਿੱਚ ਆਈਦਾ ਤੇ ਮਰਦ ਦਾ ਬਚਨ ਹੈ ਜੋ ਸੁਖ ਕੋ ਚਾਹੈ ਸਦਾ ਮਹੀਨੇ ਦੋ ਮਹੀਨੇ ਵਾਸਤੇ ਨਹੀਂ ਇੱਕ ਦੋ ਦਿਨ ਵਾਸਤੇ ਨਹੀਂ ਇੱਕ ਦੋ ਘੰਟਿਆਂ ਵਾਸਤੇ ਨਹੀਂ ਇੱਕ ਦੋ ਮਿੰਟ ਵਾਸਤੇ ਨਹੀਂ ਜੇ ਸਦਾ ਵਾਸਤੇ ਸੁਖ ਲੈਣਾ ਫਿਰ ਸ਼ਰਨ ਰਾਮ ਕੀ ਲੇਹੇ ਉਹਦੀ ਸ਼ਰਨ ਲੈ ਲੈ ਸਦਾ ਵਾਸਤੇ ਸ਼ਰਨ ਚ ਆ ਜਾ ਮਹੀਨੇ ਪਿੱਛੋਂ ਗੁਰਦੁਆਰੇ ਚੱਲਿਆ ਗਿਆ ਗੱਲ ਨਹੀਂ ਬਣਨੀ ਉਹਦੀ ਸ਼ਰਨ ਅਖਤਿਆਰ ਕਰ ਲੈ ਇਹਦਾ ਅਰਥ ਇਹ ਮਤ ਸਮਝ ਲੈਣਾ ਵੀ ਸ਼ਰਨ ਵਿੱਚ ਆਉਣਾ ਇਹ ਆ ਵੀ ਘਰ ਛੱਡ ਦਿਓ ਤੇ ਗੁਰਦੁਆਰੇ ਆ ਕੇ ਡੇਰਾ ਲਾ ਲਓ ਇਹ ਨਹੀਂ ਕਿ ਚੱਕੋ ਸਮਾਨ ਤੇ ਗੁਰਦੁਆਰੇ ਚੱਲੋ ਸ਼ਰਨ ਲੈ ਲਓ ਉਹਦੀ ਸਦਾ ਵਾਸਤੇ ਜਿੱਥੇ ਮਰਜ਼ੀ ਰਹੋ ਮਨ ਵਿੱਚ ਭੈ ਰੱਖੋ ਚੌਗਿਰਦ ਹਮਾਰਾ ਰਾਮ ਕਾਰ ਜਿਹੜੀ ਗੁਰੂ ਦੀ ਰਹਿਤ ਮਰਿਆਦਾ ਦੀ ਕਾਰ ਸਾਡੇ ਆਲੇ ਦੁਆਲੇ ਆ ਅਸੀਂ ਉਹਦੇ ਤੋਂ ਬਾਹਰ ਨਹੀਂ ਜਾਣਾ ਖੁਸ਼
ਸਤਨਾਮ
ਇਹ ਸ਼ਰਨ ਹੈ ਸੱਚੇ ਪਾਤਸ਼ਾਹ ਦੀ ਜੋ ਮਹਾਰਾਜ ਨੇ ਸਾਨੂੰ ਰਹਿਤਾਂ ਦਿੱਤੀਆਂ ਨੇ ਜੋ ਪੰਜ ਕਕਾਰ ਦਿੱਤੇ ਨੇ ਪੰਜਾਂ ਕਕਾਰਾਂ ਦੀ ਰਹਿਤ ਦਿੱਤੀ ਆ ਉਹਦੇ ਦੇ ਅਸੀਂ ਵਿੱਚ ਰਹਿਣਾ ਹੈ ਇਹ ਗੁਰੂ ਦੀ ਸ਼ਰਨ ਹੈ ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਹੈ ਤੇ ਸਾਧ ਸੰਗਤ ਜੀ ਚੋ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਭਾਈ ਫਿਰ ਦੁੱਖ ਨੇੜੇ ਆਏ ਗਏ ਸੋ ਅਸੀਂ ਸ਼ਰਨ ਵਿੱਚ ਆਏ ਨਹੀਂ ਯਾਦ ਰੱਖਣਾ ਗੁਰਮੁਖੋ ਜਿਹੜਾ ਪੰਛੀ ਪਿੰਜਰੇ ਵਿੱਚ ਹੈ ਉਹ ਪਿੰਜਰੇ ਤੇ ਜ਼ਰੂਰ ਪਿੰਜਰੇ ਵਿੱਚ ਤੇ ਜ਼ਰੂਰ ਆ ਪਰ ਉਹਨੂੰ ਕਿਸੇ ਬਿੱਲੀ ਦਾ ਖਤਰਾ ਨਹੀਂ ਉਹਨੂੰ ਕਿਸੇ ਜਾਨਵਰ ਤੋਂ ਕੋਈ ਡਰ ਨਹੀਂ ਜਿਹੜਾ ਰਹਿਤ ਮਰਿਆਦਾ ਦੇ ਪਿੰਜਰੇ ਵਿੱਚ ਬੰਦ ਹੈ ਜਿਹੜਾ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦੀ ਦੱਸੀ ਹੋਈ ਰਹਿਤ ਦੇ ਪਿੰਜਰੇ ਵਿੱਚ ਬੰਦ ਹੋ ਗਿਆ ਗੁਰਮਤ ਦੇ ਪਿੰਜਰੇ ਵਿੱਚ ਆ ਗਿਆ ਦਾਇਰੇ ਵਿੱਚ ਆ ਗਿਆ ਉਹਨੂੰ ਫਿਰ ਜਮਾਂ ਦਾ ਉਹਨੂੰ ਦੁੱਖਾਂ ਦਾ ਕੋਈ ਡਰ ਨਹੀਂ ਆਖੋ ਸਤਨਾਮ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਜਮਾਂ ਦੀ ਮਾਰ ਭਾਈ ਚੱਲਣੀ ਬੜੀ ਔਖੀ ਆ ਪਰ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ ਜਦੋਂ ਕੋਈ ਸਾਧਨਾ ਕਰਨ ਵਾਲਾ ਕਮਾਈ ਵਾਲਾ ਮਿਲ ਗਿਆ ਜਦੋਂ ਪੂਰੇ ਗੁਰੂ ਦੀ ਸੰਗਤ ਮਿਲ ਗਈ ਤੇ ਫਿਰ ਉਹਨੇ ਆਪਣੇ ਅੰਚਲ ਵਿੱਚ ਛੁਪਾ ਲੈਣਾ ਅੰਚਲ ਵਿੱਚ ਛੁਪਾ ਲੈਣਾ ਫਿਰ ਜਮਾਂ ਦੀਆਂ ਫਾਈਆਂ ਨਹੀਂ ਪੈ ਸਕਦੀਆਂ ਹੁਣ ਜਿਉਂਦਿਆਂ ਦੇ ਜਮ ਬਣ ਜਾਣਗੇ ਬੱਚੇ ਹੀ ਮੈਂ ਬਹੁਤ ਲੋਕਾਂ ਤੋਂ ਇਹ ਗੱਲ ਸੁਣੀ ਆ ਮੇਰੇ ਤੇ ਬੱਚੇ ਜਿਉਂਦੀ ਦੀ ਜਮ ਨੇ ਬਹੁਤ ਬਹੁਤ ਲੋਕ ਇਹ ਕਹਿੰਦੇ ਆ ਸੀ ਮਰ ਕੇ ਕਿਹੜੇ ਜਮ ਵੇਖਣੇ ਸਾਡੇ ਪੋਤੀ ਜਮ ਬਣੇ ਫਿਰਦੇ ਨੇ ਹੁਣ ਪੁੱਤਰ ਹੀ ਜਮ ਬਣ ਚੁੱਕੇ ਆ ਉਹ ਬੱਚੇ ਹੀ ਸੁੱਖ ਨਹੀਂ ਦੇ ਰਹੇ ਬੱਚੇ ਕਾਹਦੇ ਵਾਸਤੇ ਅਸੀਂ ਪੈਦਾ ਕੀਤੇ ਸਾਨੂੰ ਸੁੱਖ ਦੇਣਗੇ ਮੈਂ ਹਮੇਸ਼ਾ ਸੰਗਤ ਵਿੱਚ ਬੇਨਤੀ ਕਰਦਾ ਹੁੰਦਾ ਕਿ ਗੁਰਮੁਖੋ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਅਸੀਂ ਆਪਣੇ ਬੱਚਿਆਂ ਨਾਲ ਪਿਆਰ ਕਰਨੇ ਪੁੱਤਰਾਂ ਨੂੰ ਵੀ ਕਹਿੰਦੇ ਹਾਂ ਅਸੀਂ ਤੁਹਾਡੇ ਨਾਲ ਪਿਆਰ ਕਰਨੇ ਅਸਲ ਵਿੱਚ ਅਸੀਂ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ ਅਸੀਂ ਪਿਆਰ ਕਿਸੇ ਨਾਲ ਕਰਦੇ ਹੀ ਨਹੀਂ ਅਸੀਂ ਆਪਣੇ ਆਪ ਨਾਲ ਹੀ ਪਿਆਰ ਕਰਦੇ ਕਿਸੇ ਨਾਲ ਪਿਆਰ ਨਹੀਂ ਕੋਈ ਕਰਦਾ ਸਮਾਂ ਇੱਦਾਂ ਦਾ ਕਿਉਂ ਕਿਉਂਕਿ ਜੇ ਅਸੀਂ ਪਿਆਰ ਕਰਨੇ ਆਪਣੇ ਰਿਸ਼ਤੇਦਾਰਾਂ ਨਾਲ ਤੇ ਤੁਸੀਂ ਨਿਆਉਂਦਾ ਪਾਉਣ ਵਾਸਤੇ ਜਾਂਦੇ ਹੋ ਨਿਆਉਂਦਰਾ ਨਿਆਉਂਦਾ ਜਿਹੜਾ ਜਦੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਰਜਿਸਟਰ ਚੁੱਕ ਕੇ ਬਹਿ ਜਾਈਦਾ ਹਿਸਾਬ ਕਿਤਾਬ ਕਰੀਦਾ ਇਹ ਵਪਾਰ ਹੈ ਗੁਰਮੁਖੋ ਪਿਆਰ ਵਿੱਚ ਵਪਾਰ ਨਹੀਂ ਹੁੰਦਾ ਪਰ ਆਪਾਂ ਤੇ ਪੱਕੀ ਵਹੀ ਲਾਈ ਹੋਈ ਹੈ ਸਾਂਭ ਕੇ ਰੱਖਨੇ ਆ ਮੈਨੂੰ ਸਾਂਭ ਕੇ ਰੱਖੋ ਵੇਖਣਾ ਇਹਨੇ ਆਉਂਦਾ ਚੈੱਕ ਕਰਨਾ ਵੀ ਜਿੰਨਾ ਦੇ ਕੇ ਆਈ ਉਹਨਾਂ ਮੁੜ ਗਏ ਕਿ ਨਹੀਂ ਤੇ ਜੇ ਗੁਰਮੁਖੋ ਤੁਸੀਂ ਕਿਸੇ ਨੂੰ ਹਜ਼ਾਰ ਨਿਆਉਂਦਾ ਪਾਇਓ ਅਗਲਾ ਤੁਹਾਡੇ ਵਿਆਹ ਤੇ ਆਵੇ ਮੁੰਡੇ ਤੇ 200 ਪਾ ਜਾਏ ਉਸੇ ਸਮੇਂ ਗੱਲਾਂ ਚੱਲ ਪੈਣਗੀਆਂ ਉਦੋਂ ਪ੍ਰੇਮ ਕਿੱਥੇ ਜਾਣਾ ਆਖੋ ਸਤਨਾਮ ਉਦੋਂ ਪ੍ਰੇਮ ਕਿੱਥੇ ਜਾਏਗਾ ਭਾਈ ਬਸ ਆਪਣੇ ਆਪ ਨਾਲ ਪ੍ਰੇਮ ਕਰਨ ਵਾਲੇ ਬੱਚਿਆਂ ਨੂੰ ਪੈਦਾ ਕੀਤਾ ਅੱਜ ਤੁਹਾਡੀਆਂ ਗੋਦਾਂ ਵਿੱਚ ਬੱਚੇ ਨੇ ਚਾਹ ਬੜਾ ਮੇਰਾ ਪੁੱਤ ਮੇਰਾ ਲਾਲ ਮੇਰਾ ਚੰਨ ਕਿੰਨਾ ਪਿਆਰ ਕਰਨੇ ਆ ਬੱਚਿਆਂ ਨੂੰ ਕਰਨਾ ਵੀ ਚਾਹੀਦਾ ਪਰ ਗੁਰਮੁਖੋ ਉਹ ਬੱਚਾ ਜੇ ਤੇ ਦੇਗਾ ਸੁੱਖ ਫਿਰ ਤੇ ਆਪਾਂ ਆਖਾਂਗੇ ਵੀ ਇਹਦੇ ਵਰਗਾ ਕੋਈ ਨਹੀਂ ਫਿਰ ਤੇ ਬੱਚਾ ਬੜਾ ਪਿਆਰਾ ਤੇ ਜੇ ਉਹੀ ਬੱਚਾ ਨੱਕ ਵਿੱਚ ਦਮ ਕਰ ਦੇਵੇ ਦੁੱਖ ਦੇਵੇ ਫਿਰ ਅਸੀਂ ਕਹਿੰਦੇ ਹਾਂ ਮੇਰੇ ਘਰੋਂ ਨਿਕਲ ਜਾ ਸੁੱਖ ਦੇ ਫਿਰ ਤੇ ਪੁੱਤ ਹੈ ਮੇਰਾ ਤੇ ਜੇ ਤੂੰ ਮੈਨੂੰ ਸੁੱਖ ਨਹੀਂ ਦਿੰਦਾ ਤੇ ਤੂੰ ਮੇਰਾ ਕੁਛ ਨਹੀਂ ਲੱਗਦਾ। ਤੂੰ ਘਰੋਂ ਨਿਕਲ, ਪੇਪਰਾਂ ਵਿੱਚ ਪੜ੍ਹਦੇ ਹੋ ਬਹੁਤ ਲਿਖਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਬੇਦਖਲ ਕਰਨੇ ਆਪਣੀ ਜਾਇਦਾਦ 'ਚ, ਇਹ ਪੁੱਤ ਮੇਰਾ ਕੁਛ ਨਹੀਂ ਲੱਗਦਾ। ਜਿਨ੍ਹਾਂ ਦੇ ਨਲਾਇਕ ਨੇ ਚਾਹ ਤੇ ਉਹਨਾਂ ਨੂੰ ਵੀ ਸੀ ਕਿਸੇ ਸਮੇਂ ਬੱਚਿਆਂ ਦਾ ਜਨਮ ਦਾ, ਪਰ ਜੇ ਬੱਚਾ ਸੁੱਖ ਨਾ ਦੇਵੇ ਤੇ ਅਸੀਂ ਬੱਚੇ ਨੂੰ ਘਰੋਂ ਕੱਢ ਦਿੰਦੇ ਹਾਂ। ਅਸਲ ਵਿੱਚ ਅਸੀਂ ਆਪਣੇ ਸੁੱਖ ਨਾਲ ਹੀ ਪਿਆਰ ਕਰਨਾ, ਆਪਣੇ ਆਪ ਨਾਲ ਹੀ ਪਿਆਰ ਆ ਸਾਡਾ। ਜਿਹੜਾ ਸੁੱਖ ਦਏਗਾ ਉਹ ਚੰਗਾ, ਜਿਹੜਾ ਸਾਡੇ ਸਰੀਰ ਨੂੰ ਦੁੱਖ ਦਏਗਾ ਉਹ ਮਾੜਾ। ਇਹ ਸਰੀਰ ਵਾਸਤੇ ਹੀ ਆ ਸਾਰਾ ਕੁਛ, ਸੁੱਖ ਦੇਣ ਬੱਚੇ, ਤਾਂ ਹੀ ਇਹਨਾਂ ਨੂੰ ਪਾਲਣੇ ਆ, ਤਾਂ ਹੀ ਇਹਨਾਂ ਦੀ ਪਰਵਰਿਸ਼ ਕਰਨੇ ਆ। ਤੇ ਜੇ ਬੱਚੇ ਸੁੱਖ ਨਹੀਂ ਦੇਣਗੇ ਬਸ ਫਿਰ ਪ੍ਰੇਮ ਖਤਮ। ਜਿਹੜਾ ਬੱਚਾ ਮਹੀਨੇ ਦਾ 10-20 ਹਜ਼ਾਰ ਕਮਾਉਂਦਾ, ਮਾਂ ਉਹਨੂੰ ਦੁੱਧ ਦਾ ਗਲਾਸ ਦਿੰਦੀ ਹੈ, ਤੇ ਜੇ ਕਿਤੇ ਉਹੀ 20 ਹਜ਼ਾਰ ਲਿਆਉਣਾ ਬੰਦ ਕਰ ਦੇਵੇ, ਮੰਜੇ ਤੇ ਪਿਆ ਰਵੇ, ਮੈਂ ਕੰਮ ਨਹੀਂ ਕਰਨਾ, ਮਹੀਨਾ ਕਿਤੇ ਦੇਣਗੇ ਦੁੱਧ, ਹੋਰ ਮਹੀਨਾ ਵੇਖ ਲੈਣਗੇ। ਜੇ ਨਾ ਹੀ ਕੋਈ ਕੰਮ ਕਰੇਗਾ ਆਖਣਗੇ ਤੈਨੂੰ ਵਿਹਲੇ ਨੂੰ ਕਿੱਥੋਂ ਕਵਾਈਏ, ਕੁਛ ਕਰ। ਕਲੇਸ਼ ਸ਼ੁਰੂ ਹੋ ਜਾਏਗਾ ਘਰਾਂ 'ਚ, ਲੜਾਈ ਪੈਣੀ ਸ਼ੁਰੂ ਹੋ ਜਾਏਗੀ, ਝਗੜੇ ਸ਼ੁਰੂ ਹੋ ਜਾਣਗੇ। ਸੁੱਖ ਅਸੀਂ ਸਰੀਰ ਨਾਲ ਹੀ ਪਿਆਰ ਕਰਨੇ, ਜਿਹੜਾ ਸੁੱਖ ਦੇਵੇ। ਤੇ ਇੱਕ ਗੱਲ ਹੋਰ ਧਿਆਨ 'ਚ ਰੱਖੋ ਗੁਰਮੁਖੋ, ਕਿ ਜਿੱਦਣ ਅਸੀਂ ਜਨਮ ਲਿਆ ਅਸੀਂ ਸਭ ਤੋਂ ਵੱਧ, ਸਭ ਤੋਂ ਪਹਿਲਾਂ ਜੇ ਸਾਨੂੰ ਖਿਆਲ ਆਇਆ ਤੇ ਸਾਡੇ ਸਰੀਰ ਦਾ ਆਇਆ। ਜਦੋਂ ਜਨਮ ਲਿਆ ਤੇ ਭੁੱਖ ਲੱਗੀ, ਭੁੱਖ ਲੱਗੀ ਤੇ ਰੋਏ, ਸਰੀਰ ਨੂੰ ਭੁੱਖ ਲੱਗੀ, ਮਾਤਾ ਨੇ ਦੁੱਧ ਪਿਆਇਆ, ਸਰੀਰ ਨਾਲ ਪਿਆਰ ਕਰਦੇ ਰਹੇ, ਸਰੀਰ ਵਾਸਤੇ ਘਰ ਬਣਾਉਂਦੇ ਰਹੇ, ਸਰੀਰ ਦੇ ਸੁੱਖਾਂ ਵਾਸਤੇ ਬੱਚੇ ਪੈਦਾ ਕੀਤੇ, ਸਰੀਰ ਨੂੰ ਸੁੱਖ ਮਿਲੇ, ਬੱਚਿਆਂ ਨੂੰ ਚੰਗੀਆਂ ਨੌਕਰੀਆਂ ਤੇ ਲਵਾਇਆ, ਅਹਿਸਾਨ ਮੰਨਣਗੇ ਮੈਨੂੰ, ਬੁੜੇ ਨੂੰ ਚੱਕੀ ਫਿਰਨਗੇ, ਬੱਚਿਆਂ ਨੂੰ ਸਭ ਕੁਝ ਦਿੱਤਾ, ਇਹ ਸਰੀਰ ਵਾਸਤੇ ਇੰਨਾ ਕੁਝ ਕੀਤਾ। ਪਰ ਗੁਰਮੁਖੋ, ਇਹ ਸਰੀਰ ਹੀ ਸਾਡਾ ਨਹੀਂ ਬਣਿਆ, ਇਹ ਸਰੀਰ ਤੋਂ ਪੈਦਾ ਹੋਏ ਸਾਡੇ ਕਿੱਥੋਂ ਬਣ ਜਾਣਗੇ? ਆ ਜਿਹੜਾ ਸਾਡਾ ਸਰੀਰ ਆ ਗੁਰਮੁਖੋ, ਇਹ ਸਾਡਾ ਬਣੇਗਾ? ਅੱਖਾਂ ਦੀ ਜੋਤ ਉੱਡਦੀ ਜਾ ਰਹੀ ਹੈ, ਇਹਨੂੰ ਰੋਕ ਲਓ, ਵੀ ਰੁਕ ਜਾ ਭਾਈ, ਹੱਥ ਕੰਬਣ ਲੱਗ ਪਏ ਨੇ, ਰੋਕੋ ਇਹਨਾਂ ਨੂੰ, ਕੰਨ ਬੋਲੇ ਹੋ ਚੱਲੇ ਨੇ, ਰੋਕੋ। ਜਿਨ੍ਹਾਂ ਨੂੰ ਦਰੰਗ ਹੋ ਜਾਂਦਾ ਵਿਚਾਰੇ, ਇੱਕ ਹੱਥ ਨਾਲ ਦੂਜਾ ਹੱਥ ਚੁੱਕਦੇ ਨੇ, ਉਹ ਫਿਰ ਥੱਲੇ ਡਿੱਗ ਪੈਂਦੇ, ਕੀ ਗੱਲ? ਆ ਸਰੀਰ ਹੀ ਸਾਡਾ ਨਹੀਂ ਬਣਦਾ, ਇਹਨੂੰ ਅਸੀਂ ਕਹਿੰਦੇ ਹਾਂ ਵੀ ਤੇਰੇ ਪਿੱਛੇ ਅਸੀਂ ਮਰਦੇ ਰਹੇ, ਤੇਰਾ ਇੰਨਾ ਅਸੀਂ ਖਿਆਲ ਕੀਤਾ। ਜਨਮ ਲੈਣ ਤੋਂ ਬਾਅਦ ਵੀ ਧਿਆਨ ਸਾਡਾ ਸਾਡੇ ਸਰੀਰ ਵਿੱਚ ਹੀ ਗਿਆ, ਪਰ ਇਹ ਸਾਡਾ ਸਰੀਰ ਹੀ ਨਹੀਂ ਬਣ ਰਿਹਾ। ਡਾਕਟਰ ਕਹਿੰਦੇ ਨੇ ਚਸ਼ਮਾ ਲੱਗੇਗਾ ਤੇ ਲੱਗ ਜਾਣਾ, ਨਜ਼ਰ ਕਮਜ਼ੋਰ ਹੋ ਗਈ ਹੈ, ਕੰਨ ਬੋਲੇ ਹੋ ਗਏ ਨੇ, ਬਿਮਾਰੀਆਂ ਲੱਗ ਰਹੀਆਂ ਨੇ, ਰੋਕੇਗਾ ਕੋਈ? ਦਾੜੀ ਕਾਲੀ ਆ, ਚਿੱਟੀ ਹੋ ਰਹੀ ਆ, ਇਹਨੂੰ ਰੋਕੋ? ਨਹੀਂ ਰੁਕਣੀ। ਸਰੀਰ ਜਾ ਰਿਹਾ, ਇੰਦਰੀਆਂ ਦੀ ਸੱਤਾ ਘੱਟ ਰਹੀ ਹੈ, ਸਰੀਰ ਦੀ ਤਾਕਤ ਘੱਟ ਰਹੀ ਹੈ, ਸਰੀਰ ਕਮਜ਼ੋਰ ਹੋ ਰਿਹਾ ਹੈ। ਸਾਰੀ ਜ਼ਿੰਦਗੀ ਮੇਰਾ 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 ਕਰਦਾ ਰਹਿੰਦਾ, ਚਾਰ ਜਣੇ ਅਰਥੀ ਚੁੱਕੀ ਲਿਜਾਂਦੇ ਨੇ ਤੇ ਕਹਿੰਦੇ ਨੇ ਜਾ ਓਏ ਮੇਰੀ ਮੇਰੀ ਕਰਨ ਵਾਲੇ ਆ, ਅਸਲ ਵਿੱਚ ਰਾਮ ਨਾਮ ਸੱਤ ਹੈ, ਆਖੋ ਸਤਨਾਮ। ਰੱਬ ਦਾ ਨਾਮ ਹੀ ਸੱਤ ਆ। ਇਹ ਸਰੀਰ ਸਾਡਾ ਨਹੀਂ ਬਣ ਰਿਹਾ, ਇਹ ਸਰੀਰ ਤੋਂ ਪੈਦਾ ਹੋਏ ਸਾਡੇ ਕਿੱਥੋਂ ਬਣ ਜਾਣਗੇ? ਭਾਈ ਇਹ ਸਾਡਾ ਨਹੀਂ, ਇਹ ਖਿੰਡ ਰਿਹਾ, ਇਹ ਹੌਲੀ ਹੌਲੀ ਖਿਲਰ ਰਿਹਾ, ਸਾਡਾ ਸਾਥ ਛੱਡ ਰਿਹਾ, ਤੇ ਉਹਨਾਂ ਤੇ ਸਾਨੂੰ ਬੜਾ ਭਰੋਸਾ ਹੈ ਜਿਹੜੇ ਇਹ ਸਰੀਰ ਤੋਂ ਪੈਦਾ ਹੋਈਆਂ ਰਿਸ਼ਤੇਦਾਰੀਆਂ ਹਨ। ਇਸੇ ਕਰਕੇ ਮਹਾਰਾਜ ਬਾਰ ਬਾਰ ਤਾਕੀਦ ਕਰਦੇ ਨੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਕਬੀਰ ਸਾਹਿਬ ਕਹਿੰਦੇ ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ, ਛਿਨ ਛਿਨ ਤਨ ਛੀਜੈ ਜਰਾ ਜਣਾਵੈ, ਤਬ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ। ਕੋਈ ਨਹੀਂ, ਕਿਸੇ ਨੇ ਨਹੀਂ ਬਣਨਾ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾਡੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ। ਰਾਖੋ ਕੰਧ ਉਸਾਰੋ ਨੀਵਾ, ਸਾਡੇ ਤੀਨ ਹਾਥ ਤੇਰੀ ਸੀਵਾ, ਬੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏਗੋ ਭਸਮ ਕੀ ਢੇਰੀ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। मेरी जात कमीनी पात कमीनी होछा जन्म हमारा तुम शरणागत राजा रामचंद कह रविदास चिंता। धन गुरु ग्रंथ साहिब महाराज बार बार ये गल कहते
क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या तेरा क्या मेरा क्या तेरा प्राणी क्या मेरा क्या
ਪਹਿਰੇਦਾਰਾਂ ਨੂੰ ਕਿ ਥੋੜ੍ਹਾ ਜਿਹਾ ਸਮਾਂ ਰਸਤਾ ਬੰਦ ਕਰ ਦਿਓ ਕਿਉਂਕਿ ਲਗਭਗ ਸਾਰੀ ਸੰਗਤ ਨੇ ਮੱਥਾ ਟੇਕ ਲਿਆ ਜਿਹੜੇ ਥੋੜ੍ਹੇ ਬਹੁਤ ਰਹਿ ਗਏ ਨੇ ਬਾਅਦ 'ਚ ਮੱਥਾ ਟਿਕਾ ਦਿਆਂਗੇ ਇਕਾਗਰਤਾ ਬਣੇ ਗੱਜ ਕੇ ਬੋਲਿਓ ਸਾਰੇ
ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਬਹੁਤੀਆਂ ਜ਼ਮੀਨਾਂ ਵਾਲਿਆ ਹੱਥ ਤਿੰਨ ਹੱਥ ਕਰਦੀ ਤੇਰੀ ਬਹੁਤੀਆਂ ਜ਼ਮੀਨਾਂ ਵਾਲਿਆ ਹੱਥ ਤਿੰਨ ਹੱਥ ਕਰਦੀ ਤੇਰੀ ਬਹੁਤੀਆਂ ਜ਼ਮੀਨਾਂ ਵਾਲਿਆ
ਅਰਪਿਖਨਾ ਐਸੇ ਜਗ ਕੋ ਜਾਨ। ਗੁਰਮੁਖੋ ਅਸੀਂ ਝੂਠੇ ਹਾਂ ਗੁਰਬਾਣੀ ਨੂੰ ਜਿਹੜੇ ਮੰਨਦੇ ਨਹੀਂ ਸੱਚੇ ਪਾਤਸ਼ਾਹ ਦਾ ਤੇ ਬਾਣੀ ਦਾ ਇੱਕ ਇੱਕ ਅੱਖਰ ਸੱਚੇ ਇੱਕ ਇੱਕ ਬਚਨ ਮਹਾਰਾਜ ਦਾ ਵੇਖੋ ਜਿਵੇਂ ਕਹਿੰਦੇ ਨੇ ਸੁਪਨਾ ਹੈ ਨਾ ਏਦਾਂ ਇਹ ਸੰਸਾਰ ਹੈ ਸਾਰਾ ਸੁਪਨਾ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਗੱਲ ਲੰਘ ਚੁੱਕੀ ਆ ਉਹ ਸੁਪਨਾ ਹੀ ਤੇ ਬਣ ਗਈ ਹੈ ਹਕੀਕਤ ਪਰ ਸੁਪਨਾ ਬਣ ਗਏ ਵੇਖੋ ਜਰਾ ਝਾਤੀ ਮਾਰੋ ਸ਼ਾਦੀ ਹੋਈ ਵਿਆਹ ਹੋਇਆ ਜਿਵੇਂ ਇੱਕ ਸੁਪਨਾ ਸਾਨੂੰ ਯਾਦ ਆ ਏਦਾਂ ਹੀ ਉਹ ਵਿਆਹ ਯਾਦ ਆ ਸੁਪਨਾ ਬਣ ਗਏ ਜਿਹੜਾ ਸਮਾਂ ਲੰਘ ਜਾਂਦਾ ਉਹ ਸੁਪਨਾ ਬਣ ਜਾਂਦਾ ਜਿਹੜਾ ਅੱਜ ਦੀ ਘੜੀ ਇੱਥੇ ਅਸੀਂ ਬੈਠੇ ਹਾਂ ਕੱਲ੍ਹ ਨੂੰ ਇਹ ਸੁਪਨਾ ਬਣ ਜਾਣਾ ਜਿਵੇਂ ਸੁਪਨਾ ਯਾਦ ਆ ਉਵੇਂ ਉਹ ਯਾਦ ਆ ਜਿਹੜਾ ਸਮਾਂ ਲੰਘਦਾ ਜਾ ਰਿਹਾ ਇੱਕ ਸੁਪਨਾ ਬਣਦਾ ਜਾ ਰਿਹਾ ਮਰ ਕਹਿੰਦੇ ਸੰਸਾਰ ਇੱਕ ਸੁਪਨੇ ਵਰਗਾ ਜਿਹਨੂੰ ਸੱਚ ਸਮਝੀ ਬੈਠੀ ਇਹ ਸੱਚ ਨਹੀਂ ਇੱਕ ਦਿਨ ਇਹ ਸੰਸਾਰ ਵਿੱਚੋਂ ਜਾਣਾ ਹੈ ਹਾਂ ਇਹ ਵੱਡਾ ਹੈ ਸੁਪਨਾ ਅੱਖਾਂ ਬੰਦ ਕਰਨੇ ਆ ਸੁਪਨਾ ਸ਼ੁਰੂ ਹੁੰਦਾ ਜੇ ਕੋਈ ਆ ਕੇ ਜਗਾ ਦੇਵੇ ਅੱਖਾਂ ਖੋਲ੍ਹ ਲੈਂਦੇ ਸੁਪਨਾ ਬੰਦ ਹੋ ਜਾਂਦਾ ਪਰ ਮਹਾਰਾਜ ਕਹਿੰਦੇ ਨੇ ਜਿੱਦਣ ਜਨਮ ਲਿਆ ਅੱਖਾਂ ਖੁੱਲੀਆਂ ਨੇ ਇਹ ਵੱਡਾ ਸੁਪਨਾ ਹੈ, ਉਦਣ ਤੋਂ ਸ਼ੁਰੂ ਹੋਇਆ, ਜਿੱਦਣ ਅੱਖਾਂ ਬੰਦ ਹੋ ਜਾਣੀਆਂ ਨੇ ਇਹਨੇ ਉਦਣ ਹੀ ਬੰਦ ਹੋ ਜਾਣਾ ਨਾ
ਹੈ ਸੁਪਨਾ ਹੀ।
ਇਸੇ ਕਰਕੇ ਮਹਾਰਾਜ ਵਾਰ ਵਾਰ ਤਾਕੀਦ ਕਰਦੇ ਨੇ ਸੰਗਤ ਜੀ ਕਿ ਘਰ ਛੱਡੋ ਨਾ, ਰਹੋ ਬੱਚਿਆਂ ਵਿੱਚ, ਪਰ ਇਹ ਗੱਲ ਯਾਦ ਰੱਖੋ ਵੀ ਇੱਕ ਦਿਨ ਵਿਛੋੜਾ ਪੈਣਾ। ਅੱਜ ਕਿੰਨੇ ਚਾਏ ਪਰਿਵਾਰ ਜਦੋਂ ਸਾਰਾ ਇਕੱਠਾ ਹੁੰਦਾ ਵਿਆਹ ਸ਼ਾਦੀ 'ਚ, ਭੈਣਾਂ ਵੀ ਆਈਆਂ ਹੁੰਦੀਆਂ ਨੇ, ਭਾਣਜੇ ਵੀ ਆਏ ਹੁੰਦੇ ਨੇ, ਭਰਾ ਵੀ ਹੁੰਦੇ ਨੇ, ਭਤੀਜੇ ਵੀ ਹੁੰਦੇ ਨੇ, ਬਜ਼ੁਰਗ ਵੀ ਸਾਡੇ ਬੈਠੇ ਹੁੰਦੇ ਆ, ਪਰ ਉਸ ਵੇਲੇ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਅੱਜ ਰੱਬ ਭੁੱਲੇ ਬੈਠੇ ਆ, ਅੱਜ ਸਾਰਾ ਪਰਿਵਾਰ ਇਕੱਠਾ ਹੈ, ਇਹਨੇ ਇਕੱਠਾ ਨਹੀਂ ਸਦਾ ਰਹਿਣਾ, ਵਿਛੜਨਾ। ਬਾਪੂ ਜਾਏਗਾ, ਬੇਬੇ ਜਾਏਗੀ, ਭਰਾ ਵਿਛੜਨਗੇ, ਭੈਣਾਂ ਵਿਛੜਨਗੀਆਂ, ਇੱਕ ਦਿਨ ਵਿਛੜ ਜਾਣਾ। ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਯਾਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇੱਕ ਨਾ ਇੱਕ ਦਿਨ ਸਾਰਿਆਂ ਦਾ ਵਿਛੋੜਾ ਪੈਣਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਸ਼ਾਂਤੀ ਵਾਲੇ, ਕਮਾਈ ਵਾਲੇ ਜਿਹਨਾਂ ਕੋਲ ਬੰਦਗੀ ਹੈ, ਉਹਨਾਂ ਨੂੰ ਸੱਜਣ ਬਣਾ, ਆਪਣੇ ਗੁਰੂ ਨਾਲ ਨਾਤਾ ਪਾ ਲੈ, ਕੱਚਿਆਂ ਨਾਲੋਂ ਤੋੜ। ਇਹ ਜਿਹੜੇ ਛੱਡ ਜਾਣਗੇ ਰਿਸ਼ਤੇਦਾਰ ਸਾਖ ਸੰਬੰਧੀ, ਇੱਥੋਂ ਤੱਕ ਵੀ ਗੁਰਮੁਖੋ ਹਾਲ ਬੁਰਾ ਹੁੰਦਾ ਹੈ ਕਿ ਜਿਹੜਾ ਬੰਦਾ ਮਰਿਆ ਹੋਵੇ ਨਾ, ਸਾਡੇ ਤੇ ਉੱਧਰ ਮੈਂ ਵੇਖਿਆ, ਇੱਥੋਂ ਦਾ ਤਾਂ ਪਤਾ ਨਹੀਂ, ਜਦੋਂ ਕਿਸੇ ਦਾ ਸੰਸਕਾਰ ਕਰਨਾ ਹੋਵੇ, ਜਦੋਂ ਲੈ ਕੇ ਜਾਣ ਸ਼ਮਸ਼ਾਨ ਘਾਟ, ਖਾਸ ਕਰਕੇ ਸ਼ਮਸ਼ਾਨ ਘਾਟ ਅਸੀਂ ਬਾਹਰ ਬਣਾਉਂਦੇ ਹਾਂ ਪਿੰਡਾਂ ਤੋਂ, ਗੁਰਦੁਆਰੇ ਚਾਰ ਚਾਰ ਨੇ, ਸ਼ਮਸ਼ਾਨ ਘਾਟ ਇੱਕੋ ਹੀ ਹੈ ਪਿੰਡਾਂ 'ਚ, ਵੇਖਿਆ ਆਮ ਕਰਕੇ ਇੱਕੋ ਹੀ, ਭਾਵੇਂ ਉਹ ਗਰੀਬ ਆ ਭਾਵੇਂ ਅਮੀਰ ਆ, ਸਭ ਨੇ ਉੱਥੇ ਜਾਣਾ। ਤੇ ਸ਼ਮਸ਼ਾਨ ਘਾਟ ਪਿੰਡਾਂ ਤੋਂ ਬਾਹਰ ਬਣਾਉਂਦੇ ਹਾਂ, ਡਰ ਲੱਗਦਾ ਹੈ, ਪਰ ਜੇ ਕਿਤੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੇ ਮਰੇ ਹੋਏ ਦਾ ਜੇ ਧੂੰਆਂ ਵੀ ਪਿੰਡ ਵੱਲ ਆ ਜਾਵੇ ਤੇ ਬੜੇ ਲੋਕਾਂ ਨੂੰ ਸੁਣਿਆ, ਕਹਿਣਗੇ ਮਾੜਾ ਹੋਇਆ, ਕੀ ਹੋ ਗਿਆ ਬਈ, ਇਹ ਜਿਹਦਾ ਧੂੰਆਂ ਆਇਆ ਨਾ, ਇੱਕ ਦੋ ਨੂੰ ਹੋਰ ਵੀ ਲਿਜਾਊਗਾ, ਖਤਰਾ ਪੈਦਾ ਹੋ ਜਾਂਦਾ। ਤੇ ਸੰਗਤੇ, ਜੇ ਪਿੰਡ ਵਿੱਚ ਮਰੇ ਬੰਦੇ ਦਾ ਧੂੰਆਂ ਵੀ ਆ ਜਾਵੇ, ਲੋਕ ਉਹਨੂੰ ਮਾੜਾ ਕਹਿੰਦੇ ਨੇ, ਤੇ ਸਾਡੇ ਨਾਲ ਵੀ ਇੱਦਾਂ ਹੀ ਬਣੂ, ਜਿਹੜੀਆਂ ਗਲੀਆਂ 'ਚ ਚੌੜੇ ਹੋਏ ਫਿਰਦੇ ਹਾਂ ਵੀ ਅਸੀਂ ਮੇਰੇ ਬਿਨਾਂ ਤੇ ਪੰਚਾਇਤ, ਮੇਰੇ ਬਿਨਾਂ ਤੇ ਗੱਲ ਨਹੀਂ ਕਰਦੀ ਪੰਚਾਇਤ, ਮੇਰੇ ਤੋਂ ਪੁੱਛੇ ਬਿਨਾਂ ਇੱਕ ਕਦਮ ਨਹੀਂ ਤੁਰਦੇ, ਮੇਰੀ ਸਲਾਹ ਨਾਲ ਹੀ ਸਾਰਾ ਪਿੰਡ ਤੁਰਿਆ ਫਿਰਦਾ, ਮੈਂ ਇੰਨੇ ਦੀ ਗ੍ਰਾਂਟ ਲੈ ਆਇਆ, ਮੈਂ ਆਹ ਕਰਾਤਾ, ਮੈਂ ਉਹ ਕਰਾਤਾ, ਮੈਂ ਆਹ, ਅਸੀਂ ਬੜੇ ਚੌੜੇ ਹੋਏ ਫਿਰਦੇ ਹਾਂ। ਪਰ ਗੁਰਮੁਖੋ, ਜਿੱਦਣ ਅਸੀਂ ਮਰਾਂਗੇ ਨਾ, ਧੂੰਆਂ ਸਾਡਾ ਵੀ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ। ਆਖੋ ਸਤਨਾ, ਅਸੀਂ ਕੀ ਸਮਝੀ ਫਿਰਦੇ ਹਾਂ ਆਪਣੇ ਆਪ ਨੂੰ ਵੀ ਅਸੀਂ ਬੜੇ ਵੱਡੇ ਬਣ ਗਏ ਹਾਂ, ਪਰ ਗੁਰਮੁਖੋ ਹਾਲ ਸਭ ਨਾਲ ਹੀ ਇਹੀ ਹੋਣਾ। ਫੋਟੋ ਤੇ ਹਾਰ ਪਿਆ ਰਹਿਣਾ, ਬਾਅਦ 'ਚ ਚੇਤਾ ਵੀ ਭੁੱਲ ਜਾਣਾ ਵੀ ਉਹ ਹੈ ਕੌਣ ਸੀ, ਇਹ ਜਿਉਂਦਿਆਂ ਦੇ ਯਾਰ ਨੇ ਸਾਰੇ, ਉਹਨਾਂ 'ਚ ਹੀ ਆ ਪ੍ਰੇਮ। ਸਤਸੰਗ ਜੀ, ਫੋਟੋ ਲਾ ਤੀ ਉੱਤੇ ਹਾਰ ਪਾ ਤਾਂ, ਲੰਘ ਜਾਣ ਦਿਓ 2-4-10 ਸਾਲ, ਪੋਤਰੇ ਆ ਜਾਣਗੇ ਅੱਗੇ, ਪੜੋਤਰੇ ਆ ਜਾਣਗੇ, ਉਹਨਾਂ ਨੇ ਆਖਣਾ ਲਾਓ ਕਿੱਥੇ ਬਾਪੂ ਦੀ ਬੁੜੇ ਦੀ ਫੋਟੋ ਮਰੇ ਦੀ ਸਵੇਰੇ ਹੀ ਮੱਥੇ ਲੱਗਦੀ ਹੈ, ਸਭ ਖਤਮ ਹੋ ਜਾਣਗੀਆਂ ਜਾਦਾਂ। ਪਰ ਜਿਉਂਦਿਆਂ ਦੀ ਯਾਰ ਨੇ ਸਾਰੇ, ਸੰਗਤੇ ਡੱਕਾ ਤੋੜ ਕੇ ਲੋਕ ਘਰਾਂ ਨੂੰ ਮੁੜਦੇ ਨੇ ਕਈ, ਤੇ ਡੱਕਾ ਤੋੜਨ ਦੀ ਮਰਿਆਦਾ ਕਈ ਥਾਵਾਂ ਤੇ ਹੈ, ਡੱਕਾ ਤੋੜਨ ਦਾ ਭਾਵ ਇਹੀ ਹੁੰਦਾ ਵੀ ਲੈ ਮਿੱਤਰਾ ਤੇਰੀ ਤੇ ਸਾਡੀ ਅੱਜ ਟੁੱਟ ਗਈ, ਵੇਖ ਲਓ, ਨਾਲੇ ਸੰਸਕਾਰ ਤੁਸੀਂ ਆਪਣੇ ਹੱਥੀਂ ਕਰਦੇ ਹੋ। ਹੁਣ ਬੰਦਾ ਜਿਹੜਾ ਚੜ੍ਹਾਈ ਕਰਦਾ, ਇਸ਼ਨਾਨ ਵੀ ਆਪੇ ਕਰਾਉਣਾ, ਕੱਪੜੇ ਵੀ ਆਪ ਪਾਉਣੇ ਆ, ਚੁੱਕ ਕੇ ਵੀ ਬੰਦੇ ਹੀ ਲਿਜਾਂਦੇ, ਚੁੱਕ ਕੇ ਵੀ ਤੁਸੀਂ ਲਿਜਾਂਦੇ ਹੋ, ਬੀਬੀਆਂ ਵੀ ਉੱਥੇ 5 ਇਸ਼ਨਾਨਾਂ ਕਰਦੀਆਂ ਫਿਰਦੀਆਂ ਹੁੰਦੀਆਂ, ਵੇ ਸਭ ਡਰਦੇ ਆ, ਕਈ ਤੇ ਇਸ਼ਨਾਨ ਕਰਦੇ ਆ, ਇਸ਼ਨਾਨ ਨਹੀਂ ਤੇ 5 ਇਸ਼ਨਾਨਾਂ ਤੇ ਸਾਰੇ ਕਰਕੇ ਆਉਂਦੇ ਆ ਵੀ ਮਰੇ ਨੂੰ ਹੱਥ ਲਾਏ ਨੇ। ਆਖੋ ਸਤਨਾ, ਮਰੇ ਨੂੰ ਅਸੀਂ ਹੱਥ ਲਾ ਕੇ ਆਏ ਆ, ਉਹੀ ਆ ਜਿਹੜਾ ਰੋਜ਼ ਗਲਵੱਕੜੀਆਂ ਪਾ ਪਾ ਮਿਲਦਾ ਸੀ, ਉਹੀ ਆ ਜਿਹਦੇ ਨਾਲ ਹੱਥ ਮਿਲਾਉਂਦਾ ਸੀ, ਪਰ ਵੇਲੋ ਬਣਿਆ ਕੀ ਅੰਤ ਵਿੱਚ। ਤੇ ਸਾਡੇ ਨਾਲ ਵੀ ਇਹੀ ਬਣਨਾ, ਸੱਚੇ ਪਾਤਸ਼ਾਹ ਬਾਰ ਬਾਰ ਇੱਕੋ ਗੱਲ ਕਹਿੰਦੇ ਆ, ਪਰ ਦੁੱਖ ਦੀ ਗੱਲ ਇਹ ਆ ਅਸੀਂ ਜੱਗ ਨੂੰ ਸੱਚ ਸਮਝਿਆ, ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਨਹੀਂ ਮੰਨਿਆ। ਤੇ ਜੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜੋ, ਹੌਲੀ ਹੌਲੀ, ਕਾਹਲ ਨਹੀਂ ਕਰਨੀ ਚਾਹੀਦੀ, ਬੱਧਾ ਚੱਟੀ ਕਰਨੇ ਆ ਅਸੀਂ, ਬੱਧਾ ਚੱਟੀ ਜੇ ਕੋਈ ਆਖੇ ਵੀ ਮੈਂ ਤੇ ਜੀ ਇੱਕ ਘੰਟੇ ਵਿੱਚ 100 ਅੰਗ ਕਰ ਦਿੰਨਾ, ਇਹਦੇ ਚ ਕਾਹਦੀ ਵਡਿਆਈ ਹੈ, 100 ਅੰਗ ਕਰ ਦਿੰਨਾ, ਤੂੰ ਅੱਖਾਂ ਰਾਹੀਂ ਕੱਢਿਆ ਬਈ, ਤੂੰ ਪਾਠ ਕਾਹਦਾ ਕੀਤਾ, ਪਾਠ ਕਰਨ ਨਾਲ ਅੱਗੇ ਲੰਘ ਕਿਵੇਂ ਜਾਊ, ਉਹ ਤੇ ਰਸ ਨਾਲ ਹੌਲੀ ਹੌਲੀ ਇੱਕ ਪੰਗਤੀ ਪੜੂ ਵੀ ਆਹ ਹਾ ਸੱਚੇ ਪਾਤਸ਼ਾਹ ਦੀ ਕਿੱਡੀ ਕਿਰਪਾ, ਆਹ ਬਚਨ ਕਮਾਲ ਦਾ ਬਚਨ। ਦੂਜਾ ਵੇਖੋ ਅਗਲਾ ਬਚਨ, ਆਹ ਮਹਾਰਾਜ ਨੇ ਕੈਸੀ ਬਖਸ਼ਿਸ਼ ਕੀਤੀ, ਉਹ ਤੇ ਆਨੰਦ ਵਿੱਚ ਹੋ ਜਾਏਗਾ, ਉਹ ਕਿੱਥੇ ਪੜ ਲਏਗਾ 100 ਅੰਗ। ਜਿਹੜਾ ਪਿਆਰ ਨਾਲ ਬਾਣੀ ਪੜਨ ਵਾਲਾ ਘਰ ਵਿੱਚ ਬੈਠ ਕੇ ਜਿਹਨੇ ਸਹਿਜ ਪਾਠ ਕਰਨਾ ਹੈ, ਉਹ ਅੱਗੇ ਲੰਘ ਕਿੱਦਾਂ ਜਾਊ, ਉਹ ਤੇ ਰਸ ਆਏਗਾ, ਆਨੰਦ ਆਏਗਾ। ਜਿਹਨਾਂ ਨੂੰ ਆਨੰਦ ਨਹੀਂ ਆਉਂਦਾ ਬਸ ਚੱਲਣ ਦਿਓ ਕੰਮ, 100 ਅੰਗ ਕਰਤਾ ਜੀ ਮੈਂ 2 ਘੰਟਿਆਂ ਚ, ਇਹ ਨਹੀਂ। ਸਹਿਜ ਪਾਠ ਜੇ ਘਰਾਂ ਚ ਕਰਦੇ ਹੋ, ਸਮਝੋ ਗੁਰਬਾਣੀ ਨੂੰ, ਮਹਾਰਾਜ ਕਹਿੰਦੇ ਕੀ ਆ, ਇੱਕ ਇੱਕ ਸੱਚੇ ਪਾਤਸ਼ਾਹ ਦਾ ਬਚਨ, ਇੱਕ ਇੱਕ ਪੰਗਤੀ, ਇੱਕ ਇੱਕ ਸ਼ਬਦ, ਉਹਨੂੰ ਬੜੀ ਹੌਲੀ ਹੌਲੀ ਵਿਚਾਰੋ ਤੇ ਗੁਰਬਾਣੀ ਐਸੀ ਹੈ ਜਿਹੜੀ ਵੈਰਾਗ ਪੈਦਾ ਕਰਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੈਨੂੰ ਪਰਿਵਾਰ ਵਿੱਚ ਰਹਿੰਦਿਆਂ ਪਰਿਵਾਰ ਤੋਂ ਉੱਚਾ ਕਰ ਦੇਗੀ, ਪਿੰਡ ਚ ਵਸੇਗਾ ਪਰ ਪਿੰਡ ਤੋਂ ਉੱਚਾ ਰਹੇਗਾ। ਇਹ ਗੱਲ ਦਿਮਾਗ ਵਿੱਚ ਭਾ ਦੇਗੀ ਕਿ ਮਨਾ ਇਹਨਾਂ ਨੂੰ ਤੂੰ ਇੱਕ ਦਿਨ ਛੱਡ ਜਾਣਾ। ਸੱਚੇ ਪਾਤਸ਼ਾਹ ਦੀ ਗੁਰਬਾਣੀ ਵਿੱਚ ਇਹ ਤਾਕਤ, ਪਰ ਅਸੀਂ ਕਦੇ ਪੜ੍ਹੀ ਨਹੀਂ, ਕਦੇ ਵਿਚਾਰੀ ਨਹੀਂ, ਕਦੇ ਸਤਸੰਗ ਜੀ ਬਾਣੀ ਦਾ ਪਾਠ ਨਹੀਂ ਕੀਤਾ, ਫਿਰ ਕਿਵੇਂ ਕਿਰਪਾ ਹੋਏਗੀ, ਗੱਲ ਬਣੇਗੀ ਕਿਵੇਂ। ਮੈਂ ਮਹਾਂਪੁਰਸ਼ਾਂ ਤੋਂ ਸੁਣਿਆ, ਕਹਿੰਦੇ ਹੁੰਦੇ ਸੀ ਭਾਈ ਚਿੱਠੀ ਜਦੋਂ ਆਉਂਦੀ ਉਹਨੂੰ ਸਾਰੀ ਪੜ੍ਹੀ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ, ਫਿਰ ਹੀ ਗੱਲ ਬਣਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੁਕਮ ਹੈ ਅਕਾਲ ਪੁਰਖ ਦਾ, ਆਪਣੀ ਜ਼ਿੰਦਗੀ ਵਿੱਚ ਝਾਤੀ ਮਾਰੋ, ਤੁਸੀਂ ਸਾਰਾ ਹੁਕਮ ਇੱਕ ਵਾਰੀ ਪੜ੍ਹਿਆ ਹੈ, ਜੇ ਅਜੇ ਤੱਕ ਪੜ੍ਹਿਆ ਹੀ ਨਹੀਂ ਤੇ ਮੰਨੋਗੇ ਕਦੋਂ। ਇੱਕ ਓਅੰਕਾਰ ਤੋਂ ਲੈ ਕੇ 18 ਹੈ 10 20 ਤੱਕ ਕੀ ਆਪਣੇ ਨੇਤਰਾਂ ਨਾਲ ਦਰਸ਼ਨ ਕੀਤੇ ਨੇ ਸੱਚੇ ਪਾਤਸ਼ਾਹ ਦੇ, ਇਹਨਾਂ ਅੱਖਾਂ ਨਾਲ ਦਰਸ਼ਨ ਨਹੀਂ ਕੀਤੇ। ਜੇ ਨਹੀਂ ਪੜ੍ਹ ਸਕਦਾ ਤੂੰ ਕਹਿੰਦਾ ਮੈਂ ਤੇ ਅਨਪੜ੍ਹ ਹਾਂ ਜੀ, ਮੈਂ ਨਹੀਂ ਪੜ੍ਹ ਸਕਦਾ, ਮੈਂ ਤੇ ਬਸ ਅਨਪਾੜੀ ਹਾਂ, ਵੀ ਅਨ ਖਾਣ ਵਾਲੀ ਹਾਂ, ਪੜ੍ਹ ਨਹੀਂ ਸਕਦਾ। ਜੇ ਪੜ੍ਹ ਨਹੀਂ ਸਕਦਾ ਤੇ ਸੁਣ ਤੇ ਸਕਦਾ ਹੈ, ਕਮਾਈ ਕਰਕੇ ਮਿਹਨਤ ਕਰਕੇ 500-700 ਰੁਪਈਆ ਕਿਸੇ ਗੁਰਮੁਖ ਪਿਆਰੇ ਨੂੰ ਆਖੋ ਲੈ ਭਾਈ ਜੀ ਆਲੋ ਸਵੇਰੇ 2 ਘੰਟੇ 2 ਘੰਟੇ ਸ਼ਾਮ ਮੇਰੇ ਘਰ ਪ੍ਰਕਾਸ਼ ਕਰੋ, ਜਾਂ ਗੁਰਦੁਆਰੇ ਰੱਖ ਲਓ ਸਹਿਜ ਪਾਠ, ਮੈਂ ਗੁਰਦੁਆਰੇ ਆਇਆ ਕਰਾਂਗਾ ਸਵੇਰੇ ਤੇ ਸ਼ਾਮ 2 ਟਾਈਮ ਬਹਿ ਕੇ ਮੈਂ ਸੱਚੇ ਪਾਤਸ਼ਾਹ ਦੀ ਬਾਣੀ ਆਪਣੇ ਕੰਨਾਂ ਨਾਲ ਸੁਣਨੀ ਹੈ। ਜੇ ਪੜ੍ਹ ਨਹੀਂ ਸਕਦੇ ਤੇ ਇੱਕ ਵਾਰੀ ਆਪਣੀ ਜ਼ਿੰਦਗੀ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਕੰਨਾਂ ਨਾਲ ਸੁਣ ਲਓ ਸਾਰੀ ਬਾਣੀ, ਇੱਥੋਂ ਹੀ ਜਿੱਥੇ ਖਤਮ ਕੀਤਾ ਉੱਥੋਂ ਹੀ ਸ਼ੁਰੂ ਕਰ ਪਾਏ, ਸਾਰੀ ਬਾਣੀ ਕੰਨਾਂ ਨਾਲ ਸੁਣ, ਜਾਂ ਸਾਰੀ ਬਾਣੀ ਖੁਦ ਪੜ੍ਹੋ, ਫਿਰ ਵੇਖਣਾ ਪਿਆਰਿਓ ਜੀਵਨ ਵਿੱਚ ਜ਼ਰੂਰ ਕ੍ਰਾਂਤੀ ਆਏਗੀ। ਜੇ ਨਹੀਂ ਆਏਗੀ ਤਾਂ ਕਹਿਣਾ ਜ਼ਰੂਰ ਬਖਸ਼ਿਸ਼ ਹੋਏਗੀ, ਜ਼ਰੂਰ ਕਿਰਪਾ ਹੋਏਗੀ। ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਸਹਿਜ ਪਾਠ ਨਹੀਂ ਕੀਤਾ, ਪੜ੍ਹੇ ਲਿਖੇ ਬੈਠੇ ਹੋ, ਉਹ ਕੀ ਫਾਇਦਾ ਇਹਨਾਂ ਪੜ੍ਹਾਈਆਂ ਦਾ ਜੇ ਕਦੇ ਜਪਜੀ ਸਾਹਿਬ ਦਾ ਤੂੰ ਪਾਠ ਨਹੀਂ ਕੀਤਾ। ਵੇਦ ਕਿਤੇ ਬਥੇਰੇ ਪੜ੍ਹਦੇ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਬੁੱਲੇ ਸ਼ਾਹ ਨਿਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ ਨਹੀਂ। ਮਹਾਰਾਜ ਕਹਿੰਦੇ ਨਾਨਕ ਲੇਖਿਆ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਪੜ੍ਹਾਈਆਂ ਕਰਨ ਦਾ ਬਹੁਤਾ ਫਾਇਦਾ ਤਾਂ ਹੀ ਹੈ ਜੇ ਅਸੀਂ ਗੁਰੂ ਦੀ ਬਾਣੀ ਵੀ ਪੜ੍ਹੀਏ, ਨਾਲ ਨਾਲ ਨਿਤਨੇਮ ਵੀ ਕਰੀਏ, ਨਾਲ ਨਾਲ ਸਤਸੰਗ ਜੀ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਇਹ ਵੀ ਪੜ੍ਹੀਏ, ਫਿਰ ਹੀ ਫਾਇਦਾ। ਨਹੀਂ ਤੇ ਬਹੁਤੀ ਵਿੱਦਿਆ ਪੜ੍ਹਨ ਦਾ ਕੀ ਫਾਇਦਾ ਜੇ ਆਪਣੇ ਆਪ ਨੂੰ ਨਾ ਪੜ੍ਹ ਸਕੇ। ਵਿਸ਼ਿਆਂ ਵਿਕਾਰਾਂ ਦਾ ਦਰਿਆ ਸੰਸਾਰ ਸਾਗਰ ਨੂੰ ਪਾਰ ਨਾ ਕਰ ਸਕੇ ਫਿਰ ਕੀ ਫਾਇਦਾ। ਇੱਕ ਪੰਡਿਤ ਬਹਿ ਗਿਆ ਬੇੜੀ ਵਿੱਚ, ਉਹ ਮਲਾਹ ਨੂੰ ਪੁੱਛਦਾ ਕਹਿੰਦਾ ਸੰਸਕ੍ਰਿਤ ਪੜ੍ਹ ਲੈਂਦਾ, ਉਹ ਮਲਾਹ ਨੂੰ ਪੁੱਛਦਾ ਕਹਿੰਦਾ ਸੰਸਕ੍ਰਿਤ ਪੜ੍ਹ ਲੈਂਦਾ। ਮਲਾਹ ਵਿਚਾਰਾ ਗਰੀਬ, ਉਹ ਕਹਿੰਦਾ ਮੈਂ ਜੀ ਮੈਂ ਕੀ ਪੜ੍ਹਨਾ, ਮੈਂ ਤੇ ਗਰੀਬ ਬੰਦਾ, ਮੈਂ ਕਿੱਥੇ ਪੜ੍ਹਨਾ। ਉਹ ਕਹਿੰਦੇ ਜਾ ਬਈ ਜੇ ਸੰਸਕ੍ਰਿਤ ਨਹੀਂ ਜਾਣਦਾ ਫਿਰ ਤੇ 16 ਆਨਿਆਂ ਚੋਂ 4 ਆਨੇ ਐਵੇਂ ਹੀ ਗਈ ਉਮਰ ਤੇਰੀ, ਜ਼ਿੰਦਗੀ ਐਵੇਂ ਹੀ ਗਈ। ਉਹ ਵਿਚਾਰਾ ਚੁੱਪ ਕਰ ਗਿਆ। ਥੋੜੀ ਦੂਰ ਫੇਰ ਗਏ, ਕਹਿੰਦੇ ਅੱਛਾ ਇਹ ਦੱਸ ਫਿਰ ਫਾਰਸੀ ਪੜ੍ਹ ਲੈਂਦਾ। ਮਲਾਹ ਕਹਿੰਦਾ ਜੀ ਮੈਂ ਗਰੀਬ ਬੰਦਾ ਪੰਡਿਤ ਜੀ, ਮੈਂ ਫਾਰਸੀ ਕਿੱਥੇ ਜਾਣਦਾ। ਕਹਿੰਦੇ ਜਾ ਫਿਰ ਤੇਰੀ ਤੇ 16 ਆਨਿਆਂ ਚੋਂ 4 16 ਆਨਿਆਂ ਚੋਂ 8 ਆਨੇ ਐਵੇਂ ਹੀ ਗਈ ਜ਼ਿੰਦਗੀ ਤੇਰੀ।
ਥੋੜੀ ਦੂਰ ਹੋਰ ਗਏ। ਪੰਡਿਤ ਫੇਰ ਕਹਿੰਦਾ ਜੇ ਕਵੇਂ ਤੇ ਮੈਂ ਪੜ੍ਹਾ ਦਿਆਂ। ਉਹ ਕਹਿੰਦਾ ਜੀ ਤੁਸੀਂ ਆਖਿਆ ਵੀ ਅੱਠ ਆਨੇ ਗਈ, ਹੁਣ ਬਾਕੀ ਦੀ ਵੀ ਜਾਵੇ, ਹੁਣ ਲੋੜ ਨੀ ਪੜਨ ਦੀ। ਉਹ ਕਹਿੰਦੇ ਫਿਰ ਤੇ ਬਾਰਾਂ ਆਨੇ ਗਈ, ਬਾਰਾਂ ਆਨੇ ਗਈ ਭਾਈ, ਸੋਲਾਂ ਆਨਿਆਂ ਚ ਇਹਨੇ ਨੂੰ ਆ ਗਿਆ ਪਚਾਲ, ਬੇੜੀ ਡਗਮਗਾਉਣ ਲੱਗ ਪਈ। ਜਦੋਂ ਬੇੜੀ ਲੱਗੀ ਡੁੱਬਣ ਤੇ ਫਿਰ ਮਲਾਹ ਪੁੱਛਦਾ ਪੰਡਿਤ ਜੀ ਤੁਹਾਨੂੰ ਤੈਰਨਾ ਆਉਂਦਾ? ਕਹਿੰਦੇ ਨਾ। ਕਹਿੰਦੇ ਫਿਰ ਤੇ ਤੁਹਾਡੀ ਸੋਲਾਂ ਨਹੀਂ ਗਈ ਜੇ ਤੈਰਨਾ ਹੀ ਨਾ ਆਇਆ। ਗੁਰਮੁਖੋ ਜੇ ਸੰਸਾਰ ਸਾਗਰ ਨੂੰ ਤੈਰਨਾ ਨਾ ਨਾ ਆਇਆ ਫਿਰ ਸਾਡੀਆਂ ਪੜ੍ਹਾਈਆਂ ਕਿਸੇ ਲੇਖੇ ਚ ਨਹੀਂ ਪੈਣੀਆਂ। ਜੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ, ਚਾਰ ਅੱਖਰ ਪੜ੍ਹੇ ਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਰਦੀ ਬਾਣੀ ਵੀ ਜ਼ਰੂਰ ਪੜ੍ਹੋ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾ। ਸੁਣੋ ਨਹੀਂ ਤੇ ਪੜ੍ਹੋ, ਕਿਸੇ ਨਾ ਕਿਸੇ ਢੰਗ ਤਰੀਕੇ ਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੋ ਤੇ ਸੱਚੇ ਪਾਤਸ਼ਾਹ ਨੇ ਮਿਹਰ ਕਰਨੀ ਆ, ਮਨ ਵੈਰਾਗੀ ਕਰ ਦੇਣਾ। ਬਾਣੀ ਨੇ ਵੈਰਾਗ ਸਿਮਰਨ ਦੀ ਭੁੱਖ ਹੈ, ਵੈਰਾਗ ਨਾਮ ਦੀ ਭੁੱਖ ਹੈ। ਜਿਹੜੇ ਬੰਦੇ ਨੂੰ ਭੁੱਖ ਆ ਉਹ ਤੇ ਆਚਾਰ ਨਾਲ ਵੀ ਕਹੇਗਾ ਵੀ ਆਹ, ਜਿਹਨੂੰ ਭੁੱਖ ਨਹੀਂ